ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਅਤੇ ਚੀਨ ਦਰਮਿਆਨ ਹੋਇਆ ਵਪਾਰ ਸਮਝੌਤਾ। ਸਰੀ ਵਿੱਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ। ਅਤੇ BC ਪ੍ਰੀਮੀਅਰ ਨੇ ਕਿਹਾ ਕਿ ਕੈਨੇਡਾ ਅਤੇ BC ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸੰਬੰਧਾਂ ਦਾ ਫਾਇਦਾ ਹੀ ਹੋਵੇਗਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨੇ ਚੀਨ ਨਾਲ ਇੱਕ ਅਹਿਮ ਵਪਾਰ ਸਮਝੌਤਾ ਕਰ ਲਿਆ ਹੈ। ਮਾਰਕ ਕਾਰਨੀ ਚਾਈਨਾ ਦੇ ਨਾਲ ਰਿਸ਼ਤੇ ਸਧਾਰਨ ਅਤੇ ਅਮੈਰੀਕਾ ਤੋਂ ਜਿਹੜਾ ਟ੍ਰੇਡ ਹੈ ਉਹਨੂੰ ਡਾਈਵਰਸੀਫਾਈ ਕਰਨ ਦੇ ਜਿਹੜੇ ਪ੍ਰਾਇਮਰੀ ਉਦੇਸ਼ ਦੇ ਨਾਲ ਚਾਈਨਾ ਫੇਰੀ ਤੇ ਨੇ। ਤੇ ਜਿਹੜੀ ਤਾਜ਼ਾ ਇਹਦੇ ਵਿੱਚ ਡਿਵਲਪਮੈਂਟ ਇਹ ਹੋਈ ਹੈ ਕਿ ਟੈਰਿਫ ਕੋਟਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਇੱਕ ਬੜਾ ਅਹਿਮ ਸਮਝੌਤਾ ਹੋਇਆ। ਇਸ ਸਮਝੌਤੇ ਦੇ ਤਹਿਤ ਕੈਨੇਡੀਅਨ ਮਾਰਕੀਟ ਵਿੱਚ 49,000 ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਨ੍ਹਾਂ ਤੇ 6.1% ਟੈਰਿਫ ਲੱਗਣਾ ਹੈ। ਤੇ ਇਸ ਦੇ ਬਦਲੇ ਵਿੱਚ ਚਾਈਨਾ ਮਾਰਚ ਤੱਕ ਕੈਨੇਡਾ ਦੇ ਕਨੋਲਾ ਤੇ ਲੱਗੇ ਟੈਰਿਫ ਘਟਾ ਕੇ 15% ਕਰ ਦੇਵੇਗਾ। ਇਸ ਤੋਂ ਇਲਾਵਾ ਮਾਰਚ ਤੋਂ ਲੈ ਕੇ ਘੱਟੋ ਘੱਟ 2026 ਦੇ ਅੰਤ ਤੱਕ ਚੀਨ ਕੈਨੇਡਾ ਦੇ ਕੈਨੋਲਾ ਮੀਲ, ਲੋਬਸਟਰ, ਕ੍ਰੈਬ ਅਤੇ ਮਟਰਾਂ ਤੇ ਵੀ ਕੋਈ ਟੈਰਿਫ ਨਹੀਂ ਲਗਾਏਗਾ। ਬੀਜਿੰਗ ਵਿੱਚ ਕਾਰਨੀ ਨੇ ਕਿਹਾ ਕਿ ਇਹ ਜਿਹੜਾ ਇਹ ਡੀਲ ਹੈ ਇਹ ਇੱਕ ਲੈਂਡਮਾਰਕ ਹੈ, ਸ਼ੁਰੂਆਤੀ ਮੀਲ ਪੱਥਰ ਹੈ ਅਤੇ ਇਹ ਦੁਨੀਆ ਦੇ ਮੌਜੂਦਾ ਹਾਲਾਤ ਦੇ ਵੀ ਅਨੁਕੂਲ ਹੈ। ਇਹ ਸਮਝੌਤਾ ਕੈਨੇਡਾ ਤੇ ਚੀਨ ਦੇ ਰਿਸ਼ਤਿਆਂ ਵਿੱਚ ਇੱਕ ਬੜਾ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਕਾਰਨੀ ਨੇ ਕਿਹਾ ਕਿ ਹਾਲ ਹੀ ਵਿੱਚ ਚੀਨ ਦਾ ਰਵੱਈਆ ਭਰੋਸੇਯੋਗ ਰਿਹਾ ਅਤੇ ਚੀਨ ਨਾਲ ਹੋਈਆਂ ਚਰਚਾਵਾਂ ਵਾਜਬ ਅਤੇ ਆਦਰ ਭਰੀਆਂ ਰਹੀਆਂ ਨੇ। ਬੀਜਿੰਗ ਵਿੱਚ ਕਾਰਨੀ ਨੇ ਕਿਹਾ ਕਿ ਚੀਨ ਅਮਰੀਕਾ ਨਾਲੋਂ ਵਧੇਰੇ ਅੰਦਾਜ਼ੇ ਅਨੁਸਾਰ ਵਰਤਾਓ ਕਰਨ ਵਾਲਾ ਸਾਥੀ ਹੈ, ਯਾਨੀ ਕਿ ਪ੍ਰੈਡਿਕਟੇਬਲ ਪਾਰਟਨਰ ਹੈ। ਕਈ ਸਾਲਾਂ ਤੋਂ ਕੈਨੇਡਾ ਤੇ ਚੀਨ ਦੇ ਰਿਸ਼ਤੇ ਤਣਾਅ ਭਰੇ ਰਹੇ ਨੇ ਅਤੇ ਦੋਵੇਂ ਪਾਸਿਆਂ ਵੱਲੋਂ ਇੱਕ ਦੂਜੇ ਤੇ ਟੈਰਿਫ ਲਗਾਉਣਾ ਆਮ ਗੱਲ ਬਣੀ ਹੋਈ ਸੀ। ਖਾਸ ਕਰਕੇ ਵਹੀਕਲਸ ਦਾ ਮਾਮਲਾ ਕਾਫੀ ਵਿਵਾਦਿਤ ਰਿਹਾ ਹੈ। ਪਿਛਲੀ ਲਿਬਰਲ ਸਰਕਾਰ ਨੇ 2024 ਦੇ ਵਿੱਚ ਚਾਈਨਾ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ 100% ਟੈਰਿਫ ਲਗਾ ਦਿੱਤੇ ਸਨ ਤੇ ਉਸਦੇ ਜਵਾਬ ਵਿੱਚ ਚਾਈਨਾ ਨੇ ਕੈਨੇਡਾ ਦੇ ਐਗਰੀਕਲਚਰਲ ਪ੍ਰੋਡਕਟਸ ਅਤੇ ਜਿਹੜਾ ਸੀ ਫੂਡ ਸੀਗਾ ਉਹਦੇ ਤੇ ਟੈਰਿਫ ਠੋਕਤੇ ਸਨ। ਤੇ ਹੁਣ ਚਿੰਤਾ ਇਹ ਜਤਾਈ ਜਾ ਰਹੀ ਹੈ ਕਿ ਜੇ ਕੈਨੇਡਾ ਚੀਨ ਦੀਆਂ ਬੜੀਆਂ ਜਿਹੜੀਆਂ ਇਹ ਇਲੈਕਟ੍ਰਿਕ ਕਾਰਾਂ ਨੇ ਇਹਨਾਂ ਦੇ ਲਈ ਆਪਣਾ ਬਾਜ਼ਾਰ ਖੋਲਦਾ ਹੈ ਤਾਂ ਇਸ ਨਾਲ ਕੈਨੇਡਾ ਦੇ ਆਪਣੇ ਆਟੋਮੋਟਿਵ ਉਦਯੋਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਉਹ ਚੀਨ ਨਾਲ ਇੱਕ ਅਜਿਹਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਨਵੀਆਂ ਗਲੋਬਲ ਹਕੀਕਤਾਂ ਦੇ ਅਨੁਸਾਰ ਹੋਵੇ। ਇਹ ਹਕੀਕਤਾਂ ਮੁੱਖ ਤੌਰ ਤੇ ਅਮੈਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਪੈਦਾ ਕੀਤੀਆਂ ਨੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਰਨੀ ਨੇ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਕੈਨੇਡਾ ਨੂੰ ਅਮਰੀਕਾ ਤੇ ਨਿਰਭਰਤਾ ਘਟਾ ਕੇ ਆਪਣੇ ਵਪਾਰ ਨੂੰ ਹੋਰ ਦੇਸ਼ਾਂ ਵੱਲ ਫੈਲਾਉਣਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਟਰੰਪ ਅਮੈਰੀਕਾ ਫਸਟ ਦੀ ਜਿਹੜੀ ਪਾਲਿਸੀ ਹੈ ਉਹਦੇ ਤਹਿਤ ਟੈਰਿਫ ਠੋਕੀ ਜਾ ਰਹੇ ਨੇ ਤੇ ਜਿਨ੍ਹਾਂ ਵਿੱਚ ਕੈਨੇਡਾ ਦੇ ਪ੍ਰੋਡਕਟਸ ਤੇ ਵੀ ਕਈ ਟੈਰਿਫ ਲੱਗੇ ਨੇ। ਚਾਈਨਾ ਨਾਲ ਹੋਇਆ ਇਹ ਸਮਝੌਤਾ ਇੱਕ ਹੋਰ ਐਗਜ਼ਾਮਪਲ ਹੈ ਕਿ ਟਰੰਪ ਦੀਆਂ ਪਾਲਿਸੀਜ਼ ਦਾ ਦੁਨੀਆ ਭਰ ਤੇ ਕਿੰਨਾ ਅਸਰ ਪੈ ਰਿਹਾ ਹੈ ਅਤੇ ਦੇਸ਼ ਇਸ ਸਥਿਤੀ ਨਾਲ ਨਿਭਣ ਲਈ ਕਿਹੜੇ ਕਦਮ ਚੁੱਕ ਰਹੇ ਨੇ। ਦੂਜੇ ਪਾਸੇ ਓਨਟੈਰੀਓ ਦੇ ਪ੍ਰੀਮੀਅਰ ਡਾਗ ਫੋਰਡ ਨੇ ਇਸ ਇਲੈਕਟ੍ਰਿਕ ਵਾਹਨਾਂ ਵਾਲੇ ਸਮਝੌਤੇ ਤੇ ਚਿੰਤਾ ਜ਼ਾਹਰ ਕੀਤੀ ਹੈ। ਐਕਸ ਤੇ ਪਾਈ ਇੱਕ ਪੋਸਟ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਸਮਝੌਤੇ ਨਾਲ ਚੀਨ ਨੂੰ ਕੈਨੇਡਾ ਦੇ ਬਾਜ਼ਾਰ ਵਿੱਚ ਇੱਕ ਪੱਕੀ ਜਗ੍ਹਾ ਮਿਲ ਜਾਣੀ ਹੈ ਅਤੇ ਚੀਨ ਕੈਨੇਡਾ ਦੇ ਕਾਮਿਆਂ ਦੀ ਕੀਮਤ ਤੇ ਇਸ ਸਮਝੌਤੇ ਦਾ ਫਾਇਦਾ ਚੁੱਕੇਗਾ। ਫੋਰਡ ਨੇ ਲਿਖਿਆ ਕਿ ਚੀਨ ਸਸਤੇ ਵਾਹਨਾਂ ਨਾਲ ਕੈਨੇਡਾ ਦੇ ਆਟੋ ਬਾਜ਼ਾਰ ਨੂੰ ਭਰ ਦੇਵੇਗਾ ਅਤੇ ਇਸ ਵਿੱਚ ਕੈਨੇਡਾ ਦੀ ਇਕਾਨਮੀ ਵਿੱਚ ਨਿਵੇਸ਼ ਕਰਨ ਦੀ ਵੀ ਕੋਈ ਪੱਕੀ ਗਰੰਟੀ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਸਮਝੌਤਾ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤਿਆਂ ਲਈ ਵੀ ਖਤਰਾ ਬਣ ਸਕਦਾ ਹੈ। ਫੋਰਡ ਅਨੁਸਾਰ ਚਾਈਨੀਜ਼ ਇਲੈਕਟ੍ਰਿਕ ਵਾਹਨਾਂ ਤੇ ਟੈਰਿਫ ਘਟਾਉਣ ਨਾਲ ਇਹ ਸਮਝੌਤਾ ਹੋਰ ਵੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਨਾਲ ਕੈਨੇਡਾ ਦੇ ਆਟੋ ਨਿਰਮਾਤਿਆਂ ਲਈ ਅਮਰੀਕੀ ਬਾਜ਼ਾਰ ਦੇ ਦਰਵਾਜ਼ੇ ਬੰਦ ਹੋਣ ਦਾ ਖਤਰਾ ਹੈ। ਉਹਨਾਂ ਕਿਹਾ ਕਿ ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ ਤੇ ਜੇ ਉੱਥੇ ਪਹੁੰਚ ਘਟੀ ਤਾਂ ਇਸ ਨਾਲ ਅਰਥ ਵਿਵਸਥਾ ਨੂੰ ਨੁਕਸਾਨ ਹੋਵੇਗਾ ਅਤੇ ਨੌਕਰੀਆਂ ਵੀ ਖਤਮ ਹੋ ਸਕਦੀਆਂ ਨੇ। ਪ੍ਰੀਮੀਅਰ ਫੋਰਡ ਨੇ ਮਾਰਕ ਕਾਰਨੀ ਨੂੰ ਅਪੀਲ ਕੀਤੀ ਹੈ ਕਿ ਓਨਟੈਰੀਓ ਦੇ ਆਟੋ ਉਦਯੋਗ ਦੇ ਹੱਕ ਵਿੱਚ ਮਜ਼ਬੂਤੀ ਨਾਲ ਅੱਗੇ ਆਉਣ ਕਿਉਂਕਿ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਕਾਰਨ ਇਹ ਉਦਯੋਗ ਪਹਿਲਾਂ ਹੀ ਕਾਫੀ ਨੁਕਸਾਨ ਚੱਲ ਚੁੱਕਾ ਹੈ। ਉਧਰ ਫਲਾਵੀਓ ਵੋਲਪੇ ਜੋ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਅਤੇ ਨਾਲ ਹੀ ਉਹ ਕੈਨੇਡਾ ਅਮਰੀਕਾ ਸੰਬੰਧਾਂ ਬਾਰੇ ਪ੍ਰਾਈਮ ਮਿਨਿਸਟਰ ਦੀ ਕੌਂਸਲ ਦੇ ਵੀ ਮੈਂਬਰ ਨੇ, ਉਹਨਾਂ ਨੇ CBC ਨਿਊਜ਼ ਨਾਲ ਇੱਕ ਇੰਟਰਵਿਊ 'ਚ ਕਿਹਾ ਕਿ ਸੱਚ ਪੁੱਛੋ ਤਾਂ ਅਸੀਂ ਇਸ ਸਥਿਤੀ 'ਚ ਆਉਣਾ ਹੀ ਨਹੀਂ ਸੀ ਚਾਹੁੰਦੇ। ਉਹਨਾਂ ਦਾ ਕਹਿਣਾ ਕਿ ਇਸ ਸਮਝੌਤੇ ਵਿੱਚ ਕੁਝ ਸੁਰੱਖਿਆ ਵਾਲੀਆਂ ਸ਼ਰਤਾਂ ਹੈਗੀਆਂ ਨੇ ਜੋ ਉਹਨਾਂ ਨੂੰ ਠੀਕ ਲੱਗਦੀਆਂ ਨੇ। ਉਦਾਹਰਣ ਵਜੋਂ 3 ਸਾਲਾਂ ਬਾਅਦ ਇਸ ਦੀ ਸਮੀਖਿਆ ਹੋਵੇਗੀ, ਚੀਨ ਤੋਂ ਆਉਣ ਵਾਲੀਆਂ ਗੱਡੀਆਂ ਦੀ ਗਿਣਤੀ ਤੇ ਇੱਕ ਪੱਕੀ ਹੱਦ ਲਗਾਈ ਗਈ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਰੀਆਂ ਗੱਡੀਆਂ ਕੈਨੇਡਾ ਦੇ ਸੁਰੱਖਿਆ ਮਿਆਰਾਂ ਤੇ ਪੂਰੀਆਂ ਉਤਰਨੀਆਂ ਲਾਜ਼ਮੀ ਨੇ। ਪਰ ਵੋਲਪੇ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤਾ ਕੈਨੇਡੀਅਨ ਸਮਾਨ ਖਰੀਦੋ ਯਾਨੀ ਬਾਏ ਕੈਨੇਡੀਅਨ ਵਾਲੀ ਜਿਹੜੀ ਸੋਚ ਹੈ ਉਸ ਦੇ ਉਲਟ ਜਾਂਦਾ ਹੈ। ਉਹਨਾਂ ਦੇ ਮੁਤਾਬਿਕ ਕੈਨੇਡਾ ਦਾ ਆਟੋ ਉਦਯੋਗ ਜ਼ਿਆਦਾਤਰ ਨਿਰਯਾਤ ਤੇ ਨਿਰਭਰ ਰਿਹਾ ਹੈ ਪਰ ਹੁਣ ਹਾਲਾਤ ਅਜਿਹੇ ਬਣ ਗਏ ਨੇ ਕਿ ਦੇਸ਼ ਅੰਦਰ ਹੀ ਕੈਨੇਡਾ ਲਈ ਕੈਨੇਡਾ ਵਿੱਚ ਬਣਾਉਣ ਵੱਲ ਮੁੜਨ ਦੀ ਕੋਸ਼ਿਸ਼ ਹੋ ਰਹੀ ਹੈ, ਖਾਸ ਕਰਕੇ ਅਮਰੀਕਾ ਨਾਲ ਚੱਲ ਰਹੇ ਤਣਾਅ ਅਤੇ ਰੁਕਾਵਟਾਂ ਕਾਰਨ। ਉਹਨਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਵਿੱਚ ਹਰ ਇੱਕ ਗੱਡੀ ਦੀ ਵਿਕਰੀ ਬੜੇ ਮਾਇਨੇ ਰੱਖਦੀ ਹੈ ਤੇ ਉਹਨਾਂ ਦੇ ਅਨੁਸਾਰ ਇਹ ਕਾਫੀ ਵਧੀਆ ਕਿ ਗੱਡੀ ਉਸ ਕੰਪਨੀ ਤੋਂ ਖਰੀਦੀ ਜਾਵੇ ਜੋ ਕੈਨੇਡਾ ਵਿੱਚ ਹੀ ਉਤਪਾਦਨ ਕਰਦੀ ਹੈ, ਇੱਥੋਂ ਦੇ ਸਪਲਾਇਰਾਂ ਤੋਂ ਸਮਾਨ ਲੈਂਦੀ ਹੈ ਅਤੇ ਕੈਨੇਡੀਅਨਸ ਨੂੰ ਨੌਕਰੀ ਦਿੰਦੀ ਹੈ। ਹੁਣ ਮਾਹਰਾਂ ਦੇ ਵਿਸ਼ਲੇਸ਼ਣ ਬਾਰੇ ਵੀ ਇੱਕ ਗੱਲ ਕਰ ਲੈਂਦੇ ਹਾਂ। ਵਿੰਡਸਰ ਯੂਨੀਵਰਸਿਟੀ ਦੇ ਮਕੈਨੀਕਲ ਅਤੇ ਆਟੋਮੋਟਿਵ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੇ ਪੀਟਰ ਫਰਾਈਜ਼, ਉਹਨਾਂ ਦਾ ਕਹਿਣਾ ਹੈ ਕਿ 49,000 ਵਾਹਨ ਕੈਨੇਡਾ ਦੇ ਕੁੱਲ ਆਟੋ ਬਾਜ਼ਾਰ ਦਾ ਲਗਭਗ 3% ਬਣਦੇ ਨੇ। ਉਹਨਾਂ ਨੇ ਸਮਝਾਇਆ ਕਿ ਇਹ ਉਨੀ ਹੀ ਗਿਣਤੀ ਹੈ ਜਿੰਨੇ ਵਾਹਨ ਸਟੈਲੈਂਟਿਸ ਦਾ ਵਿੰਡਸਰ ਅਸੈਂਬਲੀ ਪਲਾਂਟ ਤਕਰੀਬਨ 30 ਤੋਂ 35 ਦਿਨ ਚ ਤਿਆਰ ਕਰ ਸਕਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਕੈਨੇਡਾ ਵਿੱਚ ਇੱਕ ਗੱਡੀ ਦੀ ਔਸਤ ਖਰੀਦ ਕੀਮਤ ਲਗਭਗ $40,000 ਦੇ ਕਰੀਬ ਹੈ ਤੇ ਨਵੇਂ ਸਮਝੌਤੇ ਅਧੀਨ ਉਹ ਵਾਹਨ ਸ਼ਾਮਿਲ ਨੇ ਜਿਨ੍ਹਾਂ ਦੀ ਕੀਮਤ $33,000 ਜਾਂ ਇਸ ਤੋਂ ਘੱਟ ਹੈ ਅਤੇ ਫਰਾਈਜ਼ ਦੇ ਮੁਤਾਬਕ ਇਸ ਕੀਮਤ ਸ਼੍ਰੇਣੀ ਵਿੱਚ ਵਿਕਣ ਵਾਲੇ ਹੋਰ ਵਾਹਨ ਪਹਿਲਾਂ ਹੀ ਵਿਦੇਸ਼ਾਂ ਵਿੱਚ ਬਣ ਰਹੇ ਨੇ। ਸੋ ਉਹਨਾਂ ਨੇ ਦੱਸਿਆ ਕਿ ਇਹ ਸਮਝੌਤਾ ਸਿੱਧੇ ਤੌਰ ਤੇ ਕੈਨੇਡਾ ਵਿੱਚ ਬਣ ਰਹੇ ਵਾਹਨਾਂ ਨਾਲ ਮੁਕਾਬਲਾ ਨਹੀਂ ਕਰਦਾ, ਖਾਸ ਕਰਕੇ ਇਲੈਕਟ੍ਰਿਕ ਵਾਹਨਾਂ ਵਾਲੇ ਖੇਤਰ ਵਿੱਚ। ਸੋ ਕੁੱਲ ਮਿਲਾ ਕੇ ਇਹ ਇੱਕ ਬੜੀ ਅਹਿਮ ਡਿਵੈਲਪਮੈਂਟ ਹੈ ਜਿਹੜੀ ਕਾਰਨੀ ਨੇ ਆਪਣੀ ਚਾਈਨਾ ਫੇਰੀ ਦੇ ਦੌਰਾਨ ਕੀਤੀ ਹੈ। ਬੀਤੇ ਮੰਗਲਵਾਰ BC ਦੇ ਸਰੀ ਸ਼ਹਿਰ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਗਰਚਾ ਉਰਫ ਬਿੰਦਰ ਗਰਚਾ ਵਜੋਂ ਹੋਈ ਹੈ। ਗਰਚਾ ਦੀ ਲਾਸ਼ ਸਰੀ ਪੁਲਿਸ ਨੂੰ ਮੰਗਲਵਾਰ ਦੁਪਹਿਰੇ 176 ਸਟਰੀਟ ਦੇ 3500 ਬਲਾਕ ਤੇ ਮੋਰਗਨ ਕ੍ਰੀਕ ਮੈਡੋਜ਼ ਫਾਰਮ ਦੇ ਨੇੜੇ ਮਿਲੀ ਸੀ। ਬਿੰਦਰ ਗਰਚਾ ਇੱਥੇ ਆਊਟਡੋਰ ਵੈਡਿੰਗ ਵੈਨਿਊ ਚਲਾਉਂਦੇ ਸਨ। 3 ਬੱਚਿਆਂ ਦੇ ਪਿਤਾ ਸੀ ਕਿ ਬਿੰਦਰ ਤੇ ਉਹਨਾਂ ਨੂੰ ਹੀ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਤਫਤੀਸ਼ਕਾਰਾਂ ਦਾ ਕਹਿਣਾ ਕਿ ਘਟਨਾ ਸਥਾਨ ਤੋਂ 5 ਕਿਲੋਮੀਟਰ ਦੂਰ 40 Avenue ਦੇ 18900 ਬਲਾਕ ਲਾਗੇ ਇੱਕ ਸਾੜੀ ਗਈ ਕਾਰ ਵੀ ਮਿਲੀ ਸੀ ਜੋ ਇਸ ਘਟਨਾ ਨਾਲ ਜੁੜੀ ਜਾਪਦੀ ਹੈ। ਇੰਟੈਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਗਰਚਾ ਦੀ ਮੌਤ ਚੱਲ ਰਹੀ ਗੈਂਗ ਵਾਰ ਨਾਲ ਜੁੜੀ ਹੋਈ ਨਹੀਂ ਹੈ। ਪਿਛਲੇ 6 ਦਿਨਾਂ ਵਿੱਚ ਸਰੀ ਅਤੇ ਐਬਰਸਫੋਰਡ ਵਿੱਚ ਗੈਂਗ ਨਾਲ ਜੁੜੇ 2 ਵਿਅਕਤੀਆਂ ਦਾ ਕਤਲ ਹੋ ਚੁੱਕਾ ਹੈ। ਬਿੰਦਰ ਗਰਚਾ ਦੇ ਸਰੀ ਵਿੱਚ ਕਈ ਕਾਰੋਬਾਰ ਸਨ ਜਿਨ੍ਹਾਂ ਵਿੱਚ ਇੱਕ ਇਨਡੋਰ ਬੈਂਕਟ ਹਾਲ, ਲੀਮੋ ਸਰਵਿਸ ਅਤੇ ਫਿਲਮ ਕੰਪਨੀ ਸ਼ਾਮਲ ਨੇ। CBC ਨਿਊਜ਼ ਨਾਲ ਗੱਲ ਕਰਨ ਵਾਲੇ ਦੋਸਤਾਂ ਅਤੇ ਕੁਲੀਗਸ ਨੇ ਕਿਹਾ ਕਿ ਉਹ ਇੱਕ ਚੰਗੇ ਵਿਅਕਤੀ ਸਨ ਜਿਨ੍ਹਾਂ ਦਾ ਕੋਈ ਦੁਸ਼ਮਣ ਨਹੀਂ ਸੀ, ਪਰ ਕਿਸੇ ਨੇ ਵੀ ਆਪਣੀ ਪਛਾਣ ਨਸ਼ਰ ਕਰਨ ਦੀ ਸਹਿਮਤੀ ਨਹੀਂ ਦਿੱਤੀ। ਗੌਰਤਲਬ ਹੈ ਕਿ ਸ਼ਹਿਰ ਵਿੱਚ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰਨ ਵਸੂਲੀ ਨਾਲ ਜੁੜੀ ਹਿੰਸਾ ਵਿੱਚ ਵਾਧਾ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਗਰਚਾ ਦਾ ਕਤਲ ਜਬਰਨ ਵਸੂਲੀ ਨਾਲ ਸੰਬੰਧਿਤ ਹੈ ਜਾਂ ਨਹੀਂ। ਸਰੀ ਪੁਲਿਸ ਅਨੁਸਾਰ 2026 ਵਿੱਚ ਹੀ ਸ਼ਹਿਰ ਵਿੱਚ 16 ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਦੀ ਰਿਪੋਰਟ ਕੀਤੀ ਗਈ ਹੈ ਤੇ ਜਿਹਦੇ ਵਿੱਚ ਇੱਕ ਰਾਤ ਪਹਿਲਾਂ ਜਾਰਜ ਬੁਲੇਵਾਰਡ ਤੇ ਇੱਕ ਕਾਰੋਬਾਰ ਤੇ ਗੋਲੀਆਂ ਚੜ੍ਹਨ ਦੀ ਘਟਨਾ ਵੀ ਸ਼ਾਮਲ ਹੈ। 2025 ਵਿੱਚ ਸਰੀ ਵਿੱਚ ਕੁੱਲ 132 ਐਕਸਟੋਰਸ਼ਨ ਦੀਆਂ ਕੋਸ਼ਿਸ਼ਾਂ ਹੋਈਆਂ ਜਿਨ੍ਹਾਂ ਵਿੱਚੋਂ 49 ਵਿੱਚ ਸ਼ੂਟਿੰਗ ਵੀ ਕੀਤੀ ਗਈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਮੰਗਲਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ ਜੇ ਕਿਸੇ ਕੋਲ ਸਾੜੀ ਗਈ ਗੱਡੀ ਵਾਲੇ ਏਰੀਆ ਦੇ ਵਿੱਚ ਜਾਂ ਗਰਚਾ ਦੀ ਲਾਸ਼ ਮਿਲਣ ਵਾਲੀ ਜਗ੍ਹਾ ਦੀ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹ ਤੁਰੰਤ ਇਨਵੈਸਟੀਗੇਟਰਸ ਨਾਲ ਸੰਪਰਕ ਕਰੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਜੋ ਇਸ ਸਮੇਂ ਭਾਰਤ ਦੇ ਵਪਾਰਕ ਦੌਰੇ ਤੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦੇ ਮਾਹੌਲ ਵਿੱਚ ਨਵੇਂ ਵਪਾਰਕ ਸਾਥੀ ਲੱਭਣਾ ਬੜਾ ਜ਼ਰੂਰੀ ਹੈ ਤਾਂ ਕਿ BC ਦੇ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ ਉਹਦੇ ਵਿੱਚ ਨਿਘਾਰ ਨਾ ਆਵੇ। ਪ੍ਰੀਮੀਅਰ ਈਬੀ ਸੂਬੇ ਦੀ ਇੱਕ ਟੀਮ ਦੇ ਨਾਲ ਇੱਕ ਹਫ਼ਤੇ ਲੰਬੇ ਵਪਾਰਕ ਦੌਰੇ ਤੇ ਨੇ, ਜਿਸ ਵਿੱਚ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਵੀ ਸ਼ਾਮਲ ਨੇ। ਈਬੀ ਦੀ ਟੀਮ ਭਾਰਤ ਦੇ ਵੱਖ ਵੱਖ ਸ਼ਹਿਰਾਂ ਜਿਵੇਂ ਚੰਡੀਗੜ੍ਹ, ਦਿੱਲੀ, ਮੁੰਬਈ ਇਹਨਾਂ ਦਾ ਦੌਰਾ ਕਰ ਰਹੀ ਹੈ। ਈਬੀ ਨੇ ਮੁੰਬਈ ਤੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਇਹ ਸ਼ਹਿਰ ਯਾਨੀ ਮੁੰਬਈ ਭਾਰਤ ਦਾ ਵਿੱਤੀ ਕੇਂਦਰ ਹੈ ਅਤੇ ਇੱਥੇ BC ਦੇ ਕਈ ਸੈਕਟਰਸ ਵਿੱਚ ਨਿਵੇਸ਼ ਲਈ ਖਾਸ ਦਿਲਚਸਪੀ ਦੇਖੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹ ਭਾਰਤ ਦੇ ਊਰਜਾ ਮੰਤਰੀ ਨਾਲ ਮਿਲੇ ਨੇ ਅਤੇ ਟਾਟਾ ਤੇ ਰਿਲਾਇੰਸ ਵਰਗੀਆਂ ਵੱਡੀਆਂ ਕੰਪਨੀ ਦੇ ਨਾਲ ਨਾਲ ਇੰਡੀਅਨ ਆਇਲ ਅਤੇ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਆਇਲ ਕੰਪਨੀਜ਼ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਈਬੀ ਦੇ ਮੁਤਾਬਕ ਕੋਟ ਹੁਣ ਤੱਕ BC ਦਾ ਮਾਈਨਿੰਗ ਸੈਕਟਰ ਇਸ ਸਮੇਂ ਸਭ ਦੀ ਪਸੰਦ ਬਣਿਆ ਹੋਇਆ ਤੇ ਲਗਭਗ ਹਰੇਕ ਮੀਟਿੰਗ ਵਿੱਚ ਸੂਬੇ ਵਿੱਚ ਮੌਜੂਦ 20 ਤੋਂ ਵੱਧ ਮਾਈਨਸ ਜੋ ਵਿਕਾਸ ਦੇ ਵੱਖ ਵੱਖ ਪੜਾਅ 'ਚ ਨੇ ਉਹਨਾਂ ਬਾਰੇ ਲੰਬੀ ਚਰਚਾ ਹੋਈ ਹੈ। ਪ੍ਰੀਮੀਅਰ ਨੇ ਵੀ ਦੱਸਿਆ ਕਿ BC ਦਾ ਊਰਜਾ ਖੇਤਰ, ਖਾਸ ਕਰਕੇ ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਹੈ ਉਹਦੇ ਉਤਪਾਦਨ ਨੂੰ ਵਧਾਉਣ ਵਾਲੀਆਂ ਕੋਸ਼ਿਸ਼ਾਂ ਬਾਰੇ ਭਾਰਤ ਖਾਸ ਤਵੱਜੋ ਦੇ ਰਿਹਾ ਹੈ। ਉਹਨਾਂ ਦੇ ਅਨੁਸਾਰ ਭਾਰਤ ਵਿੱਚ ਹਰ ਕੰਪਨੀ ਅਤੇ ਪੋਲੀਟੀਸ਼ੀਅਨ ਨੂੰ ਪੂਰਾ ਯਕੀਨ ਹੈ ਕਿ ਭਾਰਤ ਦੀ ਇਕਾਨਮੀ ਹਰ ਸਾਲ 7 ਤੋਂ 8% ਦੀ ਗਰੋਥ ਰੇਟ ਨਾਲ ਵਧੇਗੀ ਅਤੇ ਜਲਦੀ ਹੀ ਇਹ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕਾਨਮੀ ਬਣ ਜਾਵੇਗੀ। ਈਬੀ ਨੇ ਕਿਹਾ ਕਿ ਇਸ ਵਾਧੇ ਦਾ ਮਤਲਬ ਹੈ ਕਿ ਭਾਰਤ ਨੂੰ ਬੜੀ ਵੱਡੀ ਮਾਤਰਾ ਵਿੱਚ ਐਨਰਜੀ ਦੀ ਲੋੜ ਹੋਵੇਗੀ। ਉਹਨਾਂ ਨੇ ਦੱਸਿਆ ਕਿ ਭਾਰਤ ਇੰਟਰਨਲੀ ਤੇਲ, ਗੈਸ ਅਤੇ ਡੀਜ਼ਲ ਵਰਗੇ ਆਯਾਤ ਕੀਤੇ ਫਿਊਲ ਤੇ ਨਿਰਭਰਤਾ ਘਟਾਉਣ ਲਈ ਜ਼ੋਰ ਲਾ ਰਿਹਾ ਹੈ, ਪਰ ਇਸ ਦੌਰਾਨ ਐਲਐਨਜੀ ਨੂੰ ਉਹ ਕਾਰਬਨ ਨਿਕਾਸੀ ਘਟਾਉਣ ਅਤੇ ਸ਼ਹਿਰ ਵਿੱਚ ਧੂੰਏ ਦੀ ਸਮੱਸਿਆ ਘਟਾਉਣ ਲਈ ਇੱਕ ਵੱਡਾ ਹੱਲ ਵੀ ਮੰਨ ਰਿਹਾ ਹੈ। ਇਸ ਦੌਰੇ ਨੂੰ ਲੈ ਕੇ ਡੀਵੀਡੀਪੀ ਦੀ ਆਲੋਚਨਾ ਵੀ ਹੋਈ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਭਾਰਤ ਨਾਲ ਵਪਾਰਕ ਰਿਸ਼ਤੇ ਕਾਇਮ ਕਰਨਾ ਚਿੰਤਾਜਨਕ ਹੈ, ਖਾਸ ਕਰਕੇ ਉਸ ਘਟਨਾ ਤੋਂ ਬਾਅਦ ਜਦੋਂ 2023 ਦੇ ਵਿੱਚ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਦੋਸ਼ ਲਗਾਇਆ ਸੀਗਾ ਕਿ ਬੀਸੀ ਦੇ ਜਿਹੜੇ ਸਿੱਖ ਸੈਪਰੇਟਿਸਟ ਤੇ ਖਾਲਿਸਤਾਨ ਹਮਾਇਤੀ ਲੀਡਰ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ਦੇ ਵਿੱਚ ਹੋਏ ਮਰਡਰ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਖਾਲਿਸਤਾਨ ਪੱਖੀ ਗਰੁੱਪ ਸਿੱਖਸ ਫਾਰ ਜਸਟਿਸ ਨੇ ਪਿਛਲੇ ਹਫ਼ਤੇ ਬਿਆਨ ਜਾਰੀ ਕਰਕੇ ਇਹ ਦੋਸ਼ ਲਗਾਇਆ ਕਿ ਈਬੀ ਜਸਟਿਸ ਦੀ ਥਾਂ ਤੇ ਵਪਾਰ ਨੂੰ ਤਰਜੀਹ ਦੇ ਰਹੇ ਨੇ। ਹਾਲਾਂਕਿ ਭਾਰਤ ਸਰਕਾਰ ਜਿਹੜੀ ਹੈ ਇਹ ਕੈਨੇਡਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ। ਭਾਰਤ ਦਾ ਕਹਿਣਾ ਕਿ ਉਹਨੇ ਕਦੇ ਵੀ ਕਿਸੇ ਦੀ ਕੋਈ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੈਨੇਡਾ ਦੇ ਵਿੱਚ ਨਹੀਂ ਕੀਤੀ। ਨਿੱਜਰ ਮਾਮਲੇ ਦੇ ਵਿੱਚ 4 ਭਾਰਤੀ ਨਾਗਰਿਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਨੇ ਜੋ ਕਈ ਸਾਲ ਪਹਿਲਾਂ ਕੈਨੇਡਾ ਆਏ ਸਨ ਤੇ ਇਸ ਸਮੇਂ ਉਹਨਾਂ ਖਿਲਾਫ਼ ਅਦਾਲਤੀ ਕਾਰਵਾਈ ਚੱਲ ਰਹੀ ਹੈ, ਟ੍ਰਾਇਲ ਚੱਲ ਰਹੇ ਨੇ। ਈਬੀ ਨੇ ਕਿਹਾ ਕਿ ਉਹ ਮੁਕੱਦਮੇ ਦੀ ਕਾਰਵਾਈ ਦਾ ਸਮਰਥਨ ਕਰਦੇ ਨੇ ਅਤੇ ਨਿੱਜਰ ਅਤੇ ਸਿੱਖ ਕਮਿਊਨਿਟੀ ਲਈ ਨਿਆਂ ਨੂੰ ਯਕੀਨੀ ਬਣਾਉਣਾ ਬੜਾ ਜ਼ਰੂਰੀ ਹੈ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਮੈਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਫੈਸਲਿਆਂ ਕਾਰਨ ਜੇ ਬੀਸੀ ਦੀ ਅਰਥ ਵਿਵਸਥਾ ਅਤੇ ਲੋਕਾਂ ਦਾ ਜੀਵਨ ਪੱਧਰ ਡਿੱਗ ਰਿਹਾ ਹੋਵੇ ਤਾਂ ਸਰਕਾਰ ਚੁੱਪ ਬੈਠੀ ਨਹੀਂ ਰਹਿ ਸਕਦੀ। ਉਹਨਾਂ ਦੇ ਮੁਤਾਬਕ ਭਾਰਤ ਨਾਲ ਨਜ਼ਦੀਕੀ ਰਿਸ਼ਤੇ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੋਹਾਂ ਲਈ ਫਾਇਦੇਮੰਦ ਹੋਣਗੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।